ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਹੈ ਆਵੈ ਹੈ ਜਾਵੈ ਹੈ ਅੰਤ ਗਏ ਪਛਤਾਵੈ ਹੈ ਬਿਨ ਨਾਮੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸੰਗਤੀ ਰੂਪ ਦੇ ਅੰਦਰ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਸਰਵਣ ਕਰਨ ਵਾਸਤੇ ਪਹੁੰਚੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਦਾਰ ਕੀਤੇ ਹਨ। ਆਓ ਸਤਸੰਗੀ ਜਨੋ, ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰਨਾ ਕਰੀਏ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ ਇਹ ਤੀਸਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਭੱਟਾਂ ਨੇ ਸਵਈਆਂ ਦੇ ਅੰਦਰ ਹਜ਼ੂਰ ਜੀ ਦੀ ਮਹਿਮਾ ਕਰਦੇ ਹੋਏ ਬਚਨ ਕਹੇ ਹਨ, ਘਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤਨ ਆਵੈ ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। हे धन गुरु अमरदास साहब जी महाराज, जिहड़ी तेरी उपमा है, तेरी वडियाई है, वह तैनू ही सोभदी है, होर किसे नू नहीं सोभदी। हजूर धन गुरु अमरदास साहब जी महाराज जी पावन मुख वाक अंदर इस बढ़ेपे की गल कर रहे हैं। यह जिहड़ा साडा शरीर है, शरीर दे उपर तीन प्रकार करके अवस्था आउंदियां हन। पहली अवस्था है बालक अवस्था है। बालक दे अंदर अवस्था दे अंदर जिहड़ा ये शरीर ये खेडदा मलदा है। जदों युवा अवस्था आ जाती है फिर जिहड़ा ये शरीर है ये किरत करदा है ते अपने घर बार दी होर कीमतियां जिहड़ियां लड़िंदियां वस्तुआं ने उन्हां दी पूर्ति करदा है। जदों जरा अवस्था आ जाती है बुढ़ेपा आ जाता है चिट्टे केस आ जाते ने तिस नूं संकेत मिल जाता है अगों नेड़ा आया पिछा रहा दूर। चिट्टे केसां दी एक निशानी है कि भाई ये तेरा हुण बुढ़ेपा आ पहुंचया है तेरे ते। क्योंकि धन श्री गुरु नानक देव साहब जी महाराज जी ने माझ दी वार दे अंदर बड़े प्यारे बचन लिखे हन। महाराज जी कहिंदे भावें कि शरीर दे उपर जिंदगी दे दस पड़ा हुंदे हन पर जिंदगी दे दस पड़ावां नूं भोगदियां भोगदियां ये दसवें पड़ाव विच जांदियां ये शरीर सवाह हो जांदा है, ये शरीर मिट्टी हो जांदा है। हजूर जी दे बचन हन महला पहला, पहले प्यार लगा थण दुध, दूजे माए बाप की शौदा, तीजे भया भाभी बेब, चौथे प्यार उपन्नी खेड, पंजवें खान पीण की धात, छेवें कामना पुछे जात, सतवें सांझ किया घर वास, अठवें क्रोध हुआ तन नास, नावै धौले उबे साह, दसवें दद्दा हुआ सवा। ये जिंदगी दे दस पड़ाव हन। जिंदगी दे दस पड़ावां दे अंदर ये जेड़ा जीव अंत नूं सवाह हो जांदा है मिट्टी हो जांदा है। अपने जिंदगी दे पड़ावां नूं भोगदा भोगदा ये खाक दे विच जाके मिल जांदा है। ताइयों हजूर सच्चे पातशाह महाराज जी ने ये बचन कहे हन, ये शरीर तों परमेश्वर दा जेड़ा नाम है वह जपाउणा चाहीदा है, ये शरीर तों सेवा कमाउणी चाहीदी है। जे करके साडा ये शरीर आके गुरद्वारे गुरु दे दरबार दे आके सिर आके निमदा नहीं गा फिर ये सिर तो लैना की है। जे करके साडियां अखां आके गुरु दे दर्शन नहीं कर दिया एदे नालों तां बेहतर सीगा असी सूरदास ही हो जांदे। जे करके कन आ करके साडे सतगुरु जी दी बाणी नूं सरवण नहीं करदे एदे तो बेहतर सीगे के बोले हो जांदे। जे करके रसना वाहिगुरु जी दी बाणी नहीं पढ़दी ते बेहतर से गुंगे हो जांदे वे। जेड़े हथ पैर वाहिगुरु जी दी सेवा दे विच नहीं लगदे वे फिर इन्हां हथां ते पैरां तो की कराउणा है। भाई साहब भाई गुरदास साहब जी ने पावन शब्दां दे अंदर बचन कहे हन, कले कले साडे शरीर दे इंद्रियां नूं गुरु दी सेवा दे विच लगना चाहीदा है। भाई गुरदास साहब जी कहिंदे त्रिग सिर जो गुर नानिवै गुर लगै ना चरनी, त्रिग लोइन गुर दरसवैन वेखै पर तरनी, त्रिग जेवा गुर शब्द वैन होर मंत्र सिमरनी, वैन सेवा त्रिग हथ पैर होर नेफल करनी, पीर मरीदा पिर हड़ी सतगुर सुख शरनी। जे करके सिर आके गुरु दे दरबार दे आके निमदा नहीं फिर ए सिर नूं भी वड्डी वड्डी तरकार है। जिहड़ियां अखां पराए रूप नूं तक के लुभद हो जांदियां ने ते अखां नूं भी तरकार है। जिहड़ियां जीव आके वाहिगुरु परमेश्वर दा नाम नहीं जपदियां फिर ए जीव नूं भी तरकार है। धन श्री गुरु अर्जन देव साहिब जी महाराज जी ने माओ नगर दे अंदर महाराज जी ने माता हरहां नूं उपदेश दिता, हरहां ਜੇ ਕਰਕੇ ਰਸਨਾ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਤਾਂ ਇਹਨੂੰ ਤਿਲ ਤਿਲ ਕਰਕੇ ਕੱਟ ਜਾਣਾ ਚਾਹੀਦਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਨੇਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਜਿਹੜੇ ਨੇਤਰ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਕਰਦੇ ਇਹਨਾਂ ਅੱਖਾਂ ਤੋਂ ਕਰਾਉਣਾ ਕੀ ਹੈ। ਜਿਹੜੀ ਰਸਨਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੀ ਇਹਨੂੰ ਤਾਂ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਏ। ਜਦੋਂ ਜ਼ਿੰਦਗੀ ਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਭੁੱਲ ਜਾਵੇ ਮਨੁੱਖ ਦਾ ਦਿਨ ਪ੍ਰਤ ਦਿਨ ਜਿਹੜਾ ਉਹ ਘਟਦਾ ਹੀ ਜਾਂਦਾ ਹੈ। ਆਓ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਇਸ ਜੀਵ ਨੂੰ ਗਿਆਨ ਦੇ ਰਹੇ ਹਨ ਕਿ ਜਿਹੜਾ ਸਾਡੇ ਸਰੀਰ ਦੇ ਉੱਪਰ ਬੁਢੇਪਾ ਹੈ ਇੱਕ ਦਿਨ ਆਉਣਾ ਹੈ, ਇਸ ਕਰਕੇ ਇਹ ਬੁਢੇਪੇ ਤੋਂ ਪਹਿਲਾਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਨਾਮ ਜਪਣਾ ਚਾਹੀਦਾ ਹੈ। ਨਾਮ ਕਿਸ ਤਰ੍ਹਾਂ ਜਪਣਾ ਹੈ? ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਉਂ ਬਚਨ ਇਹ ਕਹਿ ਕੇ ਧਰੂ ਤੇ ਪ੍ਰਹਿਲਾਦ? ਕਿਉਂਕਿ ਭਗਤ ਧਰੂ ਜੀ ਦੀ 5 ਵਰਿਆਂ ਦੀ ਉਮਰ ਤੇ ਭਗਤ ਪ੍ਰਹਿਲਾਦ ਜੀ ਦੀ 7 ਵਰਿਆਂ ਦੀ ਉਮਰ, ਕਿ ਇਹ ਜੇ ਨਾਮ ਜਪਣਾ ਛੋਟੀ ਅਵਸਥਾ ਤੋਂ ਹੀ ਨਾਮ ਜਪਣਾ ਚਾਹੀਦਾ ਹੈ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ। ਆਓ ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸਰਵਣ ਕਰੀਏ। ਇੱਕ ਵਾਰ ਰਸਨਾ ਨੂੰ ਪਾਵਨ ਕਰੋ ਜੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚ ਆਏ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਦੇ ਅੰਦਰ ਉਪਦੇਸ਼ ਦੇ ਰਹੇ ਹਨ। ਭਾਈ ਇਹ ਸਾਡਾ ਜੀਵ ਦਾ ਜਿਹੜਾ ਸਰੀਰ ਇਹ ਜਜਰੀ ਹੈ, ਭਾਵ ਕਮਜ਼ੋਰ ਹੈ। ਜਿਵੇਂ ਭਾਈ ਕਾਹਨ ਸਿੰਘ ਨਾਭਾ ਨੇ ਮਾਨ ਕੋਸ਼ ਦੇ ਅੰਦਰ ਲਿਖਿਆ, ਇਹ ਫਟਿਆ ਟੁੱਟਿਆ ਹੋਇਆ ਹੈ, ਇਹ ਜਜਰੀ ਇਹਦਾ ਸਰੀਰ ਹੈ, ਇਹ ਕਮਜ਼ੋਰ ਹੈ। ਜਦੋਂ ਬੁਢੇਪੇ ਦੇ ਵਿੱਚ ਆ ਜਾਂਦਾ ਜਰਾ, ਜਰਾ ਨਾਮ ਬੁਢੇਪੇ ਦਾ ਹੁੰਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਜਿਹੜਾ ਜਰ ਸ਼ਬਦ ਹੈ, ਜਰ ਨਾਮ ਫਾਰਸੀ ਦੇ ਅੰਦਰ ਸੋਨੇ ਨੂੰ ਵੀ ਆਖਦੇ ਹਨ, ਤੇ ਜਰ ਨਾਮ ਜੰਗਾਲ ਦਾ ਵੀ ਹੁੰਦਾ ਹੈ, ਮੈਲ ਦਾ ਵੀ ਹੁੰਦਾ ਹੈ, ਇਸੇ ਪ੍ਰਕਾਰ ਜਰ ਨਾਮ ਜਲਨ ਦਾ ਵੀ ਹੁੰਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਕਹਿੰਦੇ ਇਹ ਜਿਹੜਾ ਸਾਡਾ ਸਰੀਰ ਹੈ ਹੇ ਭਾਈ, ਇਹ ਜਜਰੀ ਹੈ, ਭਾਵ ਕਿ ਇਹ ਫਟਿਆ ਟੁੱਟਿਆ ਹੈ, ਇਹ ਨਤਾਣਾ ਹੈ, ਇਹ ਕਮਜ਼ੋਰ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਇਹ, ਫਿਰ ਸਰੀਰ ਨਾਮ ਜਪਣ ਤੋਂ ਅਸਮਰੱਥ ਹੋ ਜਾਂਦਾ ਹੈ, ਫਿਰ ਸੇਵਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਦੇ ਤੋਂ ਬਿਹਤਰ ਹੈ ਕਿ ਯੁਵਾ ਅਵਸਥਾ ਦੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਭਗਤ ਜੀ ਨੇ ਬਚਨ ਕਹੇ ਹਨ, ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਣੀ, ਰੂਦਾ ਸ਼ਬਦ ਕੰਠ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ, ਰਾਮ ਰਾਏ ਹੋਹੇ ਬੈਦ ਬਨਵਾਰੀ, ਆਪਣੇ ਸੰਤ ਹੈ ਲਿਓ ਉਭਾਰੀ। ਹੇ ਭਾਈ ਜਦੋਂ ਨੇਤਰ ਜਿਹੜੇ ਉਹਨਾਂ ਵਿੱਚੋਂ ਪਾਣੀ ਵਗਣ ਲੱਗ ਪਿਆ, ਫਿਰ ਜਿਹੜਾ ਤਨ ਖੀਨਾ ਹੋ ਗਿਆ, ਖੀਨਾ ਭਾਵ ਕਮਜ਼ੋਰ ਹੋ ਗਿਆ, ਸਰੀਰ ਕਮਜ਼ੋਰ ਹੋ ਜਾਣਾ ਕੀਤਾ, ਤੇ ਭਏ ਕੇਸ ਦੁੱਧ ਵਾਣੀ, ਕੇਸ ਦੁੱਧ ਵਰਗੇ ਚਿੱਟੇ ਹੋ ਜਾਣਾ ਕੀਤੇ, ਫਿਰ ਉਦੋਂ ਕਿਵੇਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ? ਉਦੋਂ ਭਾਵ ਉੱਠਣਾ ਬੈਠਣਾ ਅਸਮਰੱਥ ਹੋ ਜਾਵੇਗਾ। ਇਹ ਭਾਈ ਸਾਡਾ ਜਿਹੜਾ ਸਰੀਰ ਹੈ ਇਹ ਕਮਜ਼ੋਰ ਹੈ, ਇਹ ਜਰਾ ਅਵਸਥਾ ਜਿਹੜੀ ਹੈ ਉਹਦੇ ਵਿੱਚ ਇਹ ਪਹੁੰਚ ਗਿਆ ਹੈ।
ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ।
ਹਜ਼ੂਰ ਜੀ ਕਹਿੰਦੇ ਜਿਨ੍ਹਾਂ ਜਗਿਆਸੂਆਂ ਤੇ ਜਿਨ੍ਹਾਂ ਗੁਰਮੁਖਾਂ ਤੇ ਗੁਰੂ ਆਪਣੀ ਕਿਰਪਾ ਕਰਦਾ ਹੈ, ਗੁਰ ਰਾਖੇ ਸੇ ਉਬਰੇ, ਜਿਨ੍ਹਾਂ ਨੂੰ ਗੁਰੂ ਆਪ ਰੱਖਦਾ ਸੇ ਉਹ ਜਿਹੜੇ ਗੁਰਮੁਖ ਹੁੰਦੇ ਨੇ ਉਭਰੇ ਤਰ ਜਾਂਦੇ ਹਨ। ਹੋਰ ਮਰ ਜੰਮੈ ਆਵੈ ਜਾਏ, ਹੋਰ ਜਿਹੜੇ ਮਨਮੁੱਖ ਹੁੰਦੇ ਹਨ ਉਹ ਮਰ ਮਰ ਕੇ ਸੰਸਾਰ ਤੋਂ ਜਾਂਦੇ ਹਨ ਤੇ ਇਸ ਕਰਕੇ ਵਾਸ਼ਨਾ ਦੇ ਵੱਧੇ ਹੋਏ ਆ ਕੇ ਜੰਮਦੇ ਹਨ। ਇਹ ਸੰਸਾਰ ਦੇ ਵਿੱਚ ਉਹਨਾਂ ਮਨਮੁੱਖਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।
ਹੋਰ ਮਰ ਜੰਮੈ ਆਵੈ ਜਾਵੈ ਹੈ, ਅੰਤ ਗਏ ਪਛਤਾਵੈ ਹੈ, ਬਿਨ ਨਾਵੈ ਸੁਖ ਨਾ ਹੋਈ।
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁੱਖ ਬਿਰਤੀ ਵਾਲੇ ਨੇ ਉਹ ਮਰ ਮਰ ਕੇ ਆ ਕੇ ਵਾਸ਼ਨਾ ਦੇ ਵੱਧੇ ਹੋਏ ਜੰਮਦੇ ਹਨ ਤੇ ਆਉਂਦੇ ਜਾਂਦੇ ਨੇ ਸੰਸਾਰ ਦੇ ਅੰਦਰ। ਅੰਤ ਨੂੰ ਕਹਿੰਦੇ ਜਦੋਂ ਸੰਸਾਰ ਤੋਂ ਜਾਣ ਲੱਗਦੇ ਨੇ ਉਹ ਪਛਤਾਉਂਦੇ ਹੀ ਰਹਿੰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲੈਂਦੇ, ਸੇਵਾ ਕਰ ਲੈਂਦੇ, ਕਿਉਂਕਿ ਇਹ ਸਾਡੀ ਜਿਹੜੀ ਜ਼ਿੰਦਗੀ ਦੀ ਰਾਤ ਹੈ ਇਹ ਬਤੀਤ ਹੋ ਗਈ ਹੈ। ਇਸ ਕਰਕੇ ਇਹ ਜ਼ਿੰਦਗੀ ਜਿਹੜੀ ਇਹ ਕੌਡੀਆਂ ਦੇ ਭਾਅ ਚਲੇ ਗਈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਫਿਰ ਮਨੁੱਖ ਸੇਵਾ ਨੂੰ ਲੋਚਦਾ ਹੈ, ਸਿਮਰਨ ਨੂੰ ਲੋਚਦਾ ਏ, ਪਰ ਜਦੋਂ ਜਰਾ ਅਵਸਥਾ ਆ ਜਾਂਦੀ ਹੈ ਫਿਰ ਸੇਵਾ ਸਿਮਰਨ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਿਨ ਨਾਮ ਹੈ ਸੁੱਖ ਨਾ ਹੋਈ। ਹੇ ਭਾਈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਆਤਮਕ ਤੌਰ ਤੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ।
ਅਥਾ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ।
ਹਜ਼ੂਰ ਜੀ ਕਹਿੰਦੇ ਇਸ ਲੋਕ ਦੇ ਵਿੱਚ ਹੇ ਜੀਵ, ਜਿਹੋ ਜੇ ਕਰਮ ਕਮਾਵੇਂਗਾ, ਚੰਗੇ ਕਰਮ ਕਮਾਵੇਂਗਾ ਤੇ ਚੰਗੇ ਫਲ ਮਿਲਣਗੇ ਦਰਗਾਹ ਦੇ ਅੰਦਰ, ਮਾੜੇ ਕਰਮ ਕਮਾਵੇਂਗਾ ਤੇ ਮਾੜੇ ਤੈਨੂੰ ਭੋਗਣੇ ਪੈਣਗੇ। ਇੱਥੇ ਕਮਾਵੈ ਸੋ ਫਲ ਪਾਵੇ, ਉਹੋ ਜੇ ਫਲ ਦੀ ਪ੍ਰਾਪਤੀ ਹੋਵੇਗੀ। ਮਨਮੁਖ ਹੈ ਪਤ ਖੋਈ, ਜਿਹੜੇ ਮਨਮੁੱਖ ਆਦਮੀ ਹੁੰਦੇ ਨੇ, ਮਨਮੁੱਖ ਬੰਦੇ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਮਨ ਦੀ ਗੱਲ ਨੂੰ ਮੁੱਖ ਰੱਖਿਆ ਹੈ, ਉਹ ਆਪਣੀ ਪਤ ਨੂੰ, ਆਪਣੀ ਇੱਜ਼ਤ ਨੂੰ ਗਵਾ ਕੇ ਖੋਈ ਨਾਸ ਕਰਕੇ ਚਲੇ ਜਾਂਦੇ ਹਨ।
ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੇ ਭੈਣ ਨਾ ਭਾਈ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹੇ ਜੀਵ, ਜਮਪੁਰੀ ਦੇ ਅੰਦਰ ਬਹੁਤ ਗਾੜਾ ਘੁੱਪ ਹਨੇਰਾ ਹੈ, ਉੱਥੇ ਕੋਈ ਹੱਥ ਮਾਰਿਆ ਹੱਥ ਪਸਾਰਿਆ ਦਿਸਦਾ ਨਹੀਂ, ਮਹਾ ਗੁਬਾਰ ਦੀ ਤਰ੍ਹਾਂ ਹੈ, ਤਿੱਥੇ ਭੈਣ ਨਾ ਭਾਈ। ਉੱਥੇ ਸਾਡਾ ਨਾ ਕੋਈ ਭੈਣ ਹੈ ਤੇ ਨਾ ਕੋਈ ਸਾਡਾ ਉੱਥੇ ਭਰਾ ਹੈ, ਉੱਥੇ ਕਰਨਾ ਮਦਤਾ ਮੈਦਰੀ ਅਪੇਖਿਆ। ਕਹਿੰਦੇ ਇਹ ਸਾਡੀਆਂ ਭੈਣਾਂ ਨੀ ਤੇ ਸੱਤ ਸੰਤੋਖ ਰੂਪ ਸਾਡਾ ਕੋਈ ਉੱਥੇ ਭਰਾ ਨਹੀਂ ਹੈਗਾ, ਉੱਥੇ ਕੋਈ ਸਾਡਾ ਮਾਤ ਪਿਤਾ ਨਹੀਂ। ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਉੱਥੇ ਫਿਰ ਕੀ ਹੈ? ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੈਨੂੰ ਛਡਾ ਸਕਦਾ ਹੈ।
ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ।
ਹਜ਼ੂਰ ਜੀ ਕਹਿੰਦੇ ਹੇ ਜੀਵ, ਸਾਡਾ ਜਿਹੜਾ ਇਹ ਸਰੀਰ ਇਹ ਜਜਰੀ ਹੈ, ਇਹ ਕਮਜ਼ੋਰ ਹੈ, ਫਟਿਆ ਟੁੱਟਿਆ ਹੈ ਤੇ ਇਸ ਨੂੰ ਜਿਹੜਾ ਜਰ ਹੈ, ਇਸ ਨੂੰ ਬੁਢੇਪਾ ਹੈ, ਇਹ ਆ ਕੇ ਪਹੁੰਚ ਚੁੱਕਾ ਹੈ।
ਕਾਇਆ ਕੰਚਨ ਤਾਥੀਐ, ਜਾਂ ਸਤਿਗੁਰ ਲਏ ਮਿਲਾਏ।
ਜਾਂ ਸਤਿਗੁਰ ਲਏ ਮਿਲਾਏ, ਜਦੋਂ ਇਸ ਜੀਵ ਨੂੰ ਸਤਿਗੁਰੂ ਜੀ ਆਪਣੇ ਵਿੱਚ ਮਿਲਾ ਲੈਂਦੇ ਨੇ, ਭਾਵ ਕਿ ਇਹ ਜੀਵ ਬਾਣੀ ਪੜ੍ਹਦਾ ਹੈ, ਸਤ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਵਾਹਿਗੁਰੂ ਜੀ ਦੀ ਸਾਧਨਾ ਕਰਨ ਲੱਗ ਜਾਂਦਾ, ਫਿਰ ਕੰਚਨ ਜਿਹੜੀ ਕਾਇਆ ਸਰੀਰ ਹੈ ਇਹ ਕੰਚਨ ਸ਼ੁੱਧ ਸਰੂਪ ਹੋ ਜਾਂਦਾ ਸੋਨੇ ਦੇ ਵਾਂਗ। ਜੇ ਜਿਵੇਂ ਸੋਨਾ ਜਿਹੜਾ 24 ਕੈਰਟ ਦਾ ਸ਼ੁੱਧ ਸਰੂਪ ਹੁੰਦਾ ਹੈ, ਜਦੋਂ ਸਤਿਗੁਰੂ ਜੀ ਇਸ ਜੀਵ ਨੂੰ ਆਪਣੇ ਅੰਦਰ ਭੇਦ ਕਰ ਲੈਂਦੇ ਹਨ, ਨਾਮ ਦੇ ਅੰਦਰ ਭੇਦ ਕਰ ਲੈਂਦੇ ਹਨ, ਇਹ ਜਿਹੜਾ ਸਰੀਰ ਇਹ ਕੰਚਨ ਸੋਨੇ ਵਰਗਾ ਸ਼ੁੱਧ ਸਰੂਪ ਹੋ ਜਾਂਦਾ ਹੈ।
ਭ੍ਰਮ ਮਾਇਆ ਵਿੱਚ ਉਹ ਕੱਟੀਐ, ਸੱਚੜੈ ਨਾਮ ਸਮਾਏ।
ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਦੇ ਅੰਦਰ ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁਣ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਮਨੁੱਖ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜਾ ਭਰਮ ਮੰਨਿਆ ਜਾਂਦਾ ਹੈ, ਕਿਉਂਕਿ ਭਾਵੇਂ ਕਿ ਹੋਰ ਪ੍ਰਜਾਤੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਭਰਮ ਹੈ, ਜਿਵੇਂ ਕਿ ਮਿਰਗ ਹੈ, ਹਿਰਨ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਭਰਮ ਮੰਨਿਆ ਜਾਂਦਾ ਹੈ। ਜਿਵੇਂ ਕਿ ਮਾਰੂ ਥਲ ਦੇ ਟਿੱਬਿਆਂ ਦੇ ਅੰਦਰ ਚਮਕਦੀ ਹੋਈ ਰੇਤਾ ਮਿਰਗ ਨੂੰ ਜਿਹੜਾ ਉਹ ਪਾਣੀ ਪ੍ਰਤੀਤ ਹੁੰਦੀ ਹੈ, ਤੇ ਮਿਰਗ ਦੌੜ ਕਰਕੇ ਜਦੋਂ ਉਸ ਟਿੱਬਿਆਂ ਦੇ ਕੋਲੇ ਜਾਂਦਾ ਉਹ ਕਹਿੰਦਾ ਚਮਕਦੀ ਹੋਈ ਰੇਤਾ, ਇਸ ਨੂੰ ਭਰਮ ਆਖਿਆ ਜਾਂਦਾ ਹੈ। ਭਾਵ ਕਿ ਅਸਲੀਅਤ ਤੋਂ ਦੂਰ ਹੋ ਕੇ ਬਨਾਵਟ ਦੇ ਵਿੱਚ ਪਤੀਜ ਜਾਣਾ, ਅਸਲੀਅਤ ਤੋਂ ਕੋਹਾਂ ਦੂਰ ਹੋ ਜਾਣਾ। ਇਸੇ ਪ੍ਰਕਾਰ ਜਿਵੇਂ ਹਿਰਨ ਹੈ, ਉਹਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਉਹ ਸਾਰੀ ਜ਼ਿੰਦਗੀ ਦੌੜਦਾ ਰਹਿੰਦਾ ਜੰਗਲ ਦੇ ਅੰਦਰ, ਆਖਰ ਜਦੋਂ ਧੌਣ ਲੰਬੀ ਹੋਣ ਕਰਕੇ ਮਿਰਗ ਦੀ ਨਾਸ਼ਕਾ ਆ ਕੇ ਨਾਭੀ ਨੂੰ ਛੂੰਹਦੀ ਹੈ, ਫਿਰ ਪਤਾ ਲੱਗਦਾ ਜਿਸ ਕਸਤੂਰੀ ਨੂੰ ਬਾਹਰ ਭਾਲਦਾ ਫਿਰਦਾ ਉਹ ਤੇਰੀ ਨਾਭੀ ਦੇ ਅੰਦਰ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕਹਿ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਹੇ ਭਾਈ, ਜਿਵੇਂ ਹਿਰਨ ਦੀ ਨਾਭੀ ਅੰਦਰ ਕਸਤੂਰੀ ਹੈ, ਉਹ ਭਰਮ ਦੇ ਵਿੱਚ ਡੁੱਬਿਆ ਹੋਇਆ ਜੰਗਲਾਂ ਵਿੱਚ ਦੌੜਦਾ ਫਿਰਦਾ, ਇਸੇ ਤਰ੍ਹਾਂ ਹੇ ਜੀਵ, ਤੇਰੇ ਅੰਦਰ ਨਾਮ ਰੂਪੀ ਕਸਤੂਰੀ ਹੈ ਤੇ ਤੂੰ ਵੀ ਬਾਹਰ ਹੀ ਦੌੜਦਾ ਫਿਰਦਾ ਹੈ, ਬਾਹਰ ਮੜੀਆਂ ਮਸਾਣਾਂ ਤੇ ਕਬਰਾਂ ਤੇ ਮੱਥੇ ਟੇਕਦਾ ਫਿਰਦਾ, ਤੈਨੂੰ ਇਹ ਨਹੀਂ ਪਤਾ ਕਿ ਤੇਰੇ ਹਿਰਦੇ ਦੇ ਅੰਦਰ ਨਾਮ ਰੂਪੀ ਕਸਤੂਰੀ ਟਿੱਕੀ ਹੋਈ ਹੈ, ਉਹਦੀ ਤੂੰ ਖੋਜ ਕਰਨਾ ਕਰ। ਇਸ ਪ੍ਰਕਾਰ ਤੂੰ ਵੀ ਭਰਮ ਦੇ ਵਿੱਚ ਡੁੱਬਿਆ ਹੋਇਆ ਹੈ। ਹਜ਼ੂਰ ਸਤਿਗੁਰੂ ਜੀ ਕਹਿੰਦੇ ਜਿਹੜਾ ਪੰਜ ਤਰ੍ਹਾਂ ਦਾ ਭਰਮ ਹੈ, ਭਰਮ ਮਾਇਆ ਵਿੱਚੋਂ ਕੱਟਿਆ, ਜੋ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਮਾਇਆ ਰੂਪੀ ਭਰਮ, ਉਹਦੇ ਵਿੱਚੋਂ ਕੱਟਿਆ ਜਾਂਦਾ, ਖਤਮ ਹੋ ਜਾਂਦਾ। ਜਿਹੜਾ ਪਰਮੇਸ਼ਰ ਦਾ ਨਾਮ ਸੱਚਾ ਹੈ, ਉਹਦੇ ਵਿੱਚ ਹਜ਼ੂਰ ਸਤਿਗੁਰੂ ਜੀ ਸਮਾ ਲੈਂਦੇ ਹਨ।
ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ।
ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ ਸਮਾ ਜਾਂਦੇ ਹਨ, ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾ ਗਾ ਕੇ ਮਿਲ ਪ੍ਰੀਤਮ ਸੁਖ ਪਾਏ, ਫਿਰ ਪ੍ਰੀਤਮ ਨੂੰ ਮਿਲ ਕਰਕੇ ਆਤਮਕ ਸੁਖ ਦੀ ਪ੍ਰਾਪਤੀ ਪਾ ਲੈਂਦੇ ਹਨ।
ਸਦਾ ਆਨੰਦ ਰਹੇ ਦਿਨ ਰਾਤੀ ਹਜ਼ੂਰ
ਜੀ ਕਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਸਦਾ ਹਮੇਸ਼ਾ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ ਹੈ, ਦਿਨ ਰਾਤੀ ਰਾਤ ਦਿਨ ਹੀ। ਜਿਵੇਂ ਭਾਈ ਭਖਾਰੀ ਜੀ ਗੁਜਰਾਤ ਦੇ ਵਿੱਚ ਰਹਿੰਦੇ ਸਨ ਤੇ ਉੱਥੇ ਇੱਕ ਫਕੀਰ ਜਾਣਾ ਕੀਤਾ, ਜਿਸ ਨੇ ਪੁੱਛਿਆ ਸੀ ਤੇਰੇ ਪੁੱਤਰ ਦੀ ਮ੍ਰਿਤੂ ਹੋਣ ਵਾਲੀ ਹੈ, ਤੇਰੇ ਪੁੱਤਰ ਦੀ ਮੌਤ ਹੋਣ ਵਾਲੀ ਹੈ, ਤੇ ਭਾਈ ਭਖਾਰੀ ਜੀ ਨੇ ਬਚਨ ਕਿਹਾ ਸੀਗਾ ਹਰਖ ਸੋਗ ਇਹਦੇ ਤੋਂ ਹਮੇਸ਼ਾ ਦੂਰ ਹੀ ਰਹੀਦਾ ਹੈ। ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਅਵਸਥਾ ਬਣ ਜਾਂਦੀ ਹੈ, ਉਹ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਣ ਅਪਮਾਨਾ, ਉਹ ਮਾਣ ਤੇ ਅਪਮਾਨ ਤੇ ਖੁਸ਼ੀ ਤੇ ਗਮੀ ਦੇ ਵਿੱਚ ਉਹ ਗੁਰੂ ਦੇ ਪਿਆਰੇ ਦੂਰ ਹੋ ਜਾਂਦੇ ਹਨ। ਇਸੇ ਪ੍ਰਕਾਰ ਸਦਾ ਆਨੰਦ ਰਹੇ ਦਿਨ ਰਾਤੀ ਰਾਤ ਦਿਨ ਉਹਨਾਂ ਦੇ ਹਿਰਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ, ਵਿੱਚੋਂ ਹਉਮੈ ਜਾਏ, ਉਹਨਾਂ ਦੇ ਵਿੱਚੋਂ ਜਿਹੜੀ ਸੂਸ਼ਮ ਤੋਂ ਸੂਸ਼ਮ ਹਉਮੈ ਵੀ ਹੁੰਦੀ ਹੈ ਉਹ ਵੀ ਖਤਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰ ਦਿੰਦੇ ਹਨ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨਕੈ ਹਉ ਲਾਗੋ ਪਾਏ।
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਚਿੱਤ ਨੂੰ ਲਾਉਣਾ ਕੀਤਾ ਹੈ, ਉਹਨਾਂ ਦੇ ਭਾਈ ਅਸੀਂ ਜਿਹੜੇ ਪਾਂ ਨੇ, ਉਹਨਾਂ ਦੇ ਪੈਰ ਹਨ, ਉਹਨਾਂ ਦੇ ਚਰਨਾਂ ਦੇ ਨਾਲ ਲਾਗੋ ਲੱਗਣਾ ਕਰੀਏ ਜੀ।
ਕਾਇਆ ਕੰਚਨ ਤਾਥੀਐ ਜਾ ਸਤਿਗੁਰ ਲਏ ਮਿਲਾਏ।
ਜਾ ਸਤਿਗੁਰ ਲਏ ਮਿਲਾਏ, ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਵਿੱਚ ਭੇਦ ਕਰ ਲੈਂਦੇ ਹਨ, ਆਪਣੇ ਵਿੱਚ ਮਿਲਾ ਲੈਂਦੇ ਹਨ। ਕਾਇਆ ਕੰਚਨ ਤਾਂ ਥੀ ਹੈ, ਇਹ ਕਾਇਆ ਜਿਹੜਾ ਸਰੀਰ ਹੈ ਸਤਿਗੁਰੂ ਜੀ ਸੋਹਣੇ ਵਾਕੂ ਸ਼ੁੱਧ ਸਰੂਪ ਕਰ ਲੈਂਦੇ ਹਨ।
ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।
ਉਹ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਜਿਹੜਾ ਸੱਚਾ ਹੈ, ਉਹ ਸੱਚੇ ਵਾਹਿਗੁਰੂ ਜੀ ਨੂੰ ਸਲਾਹੀਏ ਸਲਾਹੁਣਾ ਕਰੀਏ ਜੇ ਸਤਿਗੁਰ ਦੇ ਬੁਝਾਏ, ਜੇ ਕਰਕੇ ਸਤਿਗੁਰੂ ਪਰਮੇਸ਼ਰ ਆਪ ਹੀ ਬੁਝਾਏ ਸਮਝਾ ਦੇਣਾ ਕਰੇ ਤਾਂ।
ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਅੱਗੇ ਜਾਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੀਆਂ ਜੀਵ ਰੂਪ ਮਨਮੁੱਖ ਇਸਤਰੀਆਂ ਹਨ ਉਹ ਪੰਜ ਤਰ੍ਹਾਂ ਦੇ ਭਰਮ ਦੇ ਅੰਦਰ ਭੁਲਾਣੀਆਂ ਭੁੱਲੀਆਂ ਫਿਰਦੀਆਂ ਹਨ। ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਭੁੱਲੀਆਂ ਹਨ ਤੇ ਦਰਗਾਹ ਦੇ ਵਿੱਚ ਉਹ ਆਪਣਾ ਜਿਹੜਾ ਮੂੰਹ ਹੈ ਉਹ ਕੀ ਜਾ ਕੇ ਦਿਖਾਉਣਗੀਆਂ ਜੀ।
ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁੱਖੋ ਦੁੱਖ ਕਮਾਏ।
ਇਹ ਜਿਹੜੀਆਂ ਮਨਮੁੱਖ ਜੀਵ ਰੂਪੀ ਇਸਤਰੀਆਂ ਹਨ ਇਹ ਦਰਗਾਹ ਦੇ ਵਿੱਚ ਆਪਣਾ ਕੀ ਮੂੰਹ ਲੈ ਕੇ ਜਾਣਗੀਆਂ, ਅਵਗਣ ਪਛਤਾਏ, ਫਿਰ ਅਵਗਣਾਂ ਦੇ ਵਿੱਚ ਬੱਧੀਆਂ ਹੋਈਆਂ ਪਛਤਾਉਂਦੀਆਂ ਰਹਿਣਗੀਆਂ, ਦੁੱਖੋ ਦੁੱਖ ਕਮਾਏ। ਚਾਰ ਪ੍ਰਕਾਰ ਦਾ ਦੁੱਖ ਮੰਨਿਆ ਹੋਇਆ ਏ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਪ੍ਰਕਾਰ ਦੇ ਦੁੱਖ ਦੇ ਫਿਰ ਕਮਾਉਂਦੀਆਂ ਹਨ ਮਨਮੁਖ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ।
ਨਾਮ ਰਤੀਆ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ।
ਹਜ਼ੂਰ ਜੀ ਕਹਿੰਦੇ ਜਿਹੜੀਆਂ ਗੁਰਮੁਖ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੀਆਂ ਹੁੰਦੀਆਂ ਹਨ ਜੀਵ ਰੂਪ ਇਸਤਰੀਆਂ ਜਿਨ੍ਹਾਂ ਦੇ ਅੰਦਰ ਨਾਮ ਤਦਾਕਾਰ ਹੋ ਜਾਂਦਾ ਹੈ। ਹੇ ਭਾਈ ਕਹਿੰਦੇ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਰੰਗ ਉਹ ਚਲੂਲਾ ਹੋ ਜਾਂਦਾ ਹੈ, ਉਹ ਗਾੜਾ ਹੋ ਜਾਂਦਾ ਹੈ, ਉਹਨਾਂ ਨੂੰ ਰੰਗ ਇਹੋ ਜਿਹਾ ਲੱਗਦਾ ਹੈ, ਫਿਰ ਉਹ ਰੰਗ ਕਦੇ ਉੱਗੜਦਾ ਨਹੀਂ ਗਾ, ਉਹ ਰੰਗ ਕਦੇ ਫਿੱਕਾ ਨਹੀਂ ਪੈਂਦਾ ਪਿਆ। ਉਹ ਤਾਂ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈ ਹੈ ਤਹਿ ਸੂਰਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ। ਜਿਹੜਾ ਨਾਮ ਦਾ ਰੰਗ ਵੱਡੇ ਭਾਗਾਂ ਵਾਲਿਆਂ ਨੂੰ ਹੀ ਲੱਗਦਾ ਹੈ। ਇਹ ਭਾਈ ਸਾਡੇ ਵਾਂਗ ਨਹੀਂ ਕਿ ਇੱਕ ਦਿਨ ਨਿਤਨੇਮ ਕਰ ਲਿਆ ਫਿਰ ਦੋ ਦਿਨ ਕਰਨਾ ਨਹੀਂ, ਹਫ਼ਤਾ ਕਰ ਲਿਆ ਫਿਰ ਮਹੀਨਾ ਕਰਨਾ ਨਹੀਂ ਗਾ, ਕਿਉਂਕਿ ਜਿਹੜੀ ਗੁਰਮੁਖਾਂ ਦੀ ਅਵਸਥਾ ਹੁੰਦੀ ਉਹ ਅੱਠੇ ਪੈਰ ਦੀ ਹੁੰਦੀ ਹੈ। ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਰਹਿੰਦੇ ਹਨ, ਉਹਦੇ ਰੰਗ ਦੇ ਵਿੱਚ ਤਦਾਕਾਰ ਰਹਿੰਦੇ ਹਨ। ਇਹ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ, ਉਹਨਾਂ ਦਾ ਜਿਹੜਾ ਨਾਮ ਰੂਪੀ ਰੰਗ ਚਲੂਲਾ ਗਾੜਾ ਹੀ ਹੁੰਦਾ ਜਾਂਦਾ ਹੈ। ਪਰ ਕੈ ਅੰਕ ਸਮਾਏ, ਪਰ ਜਿਹੜਾ ਪਤੀ ਪਰਮੇਸ਼ਰ ਹੈ ਫਿਰ ਉਹਦੇ ਅੰਕ ਉਹਦੇ ਹਿਰਦੇ ਰੂਪੀ ਗਲ ਦੇ ਵਿੱਚ ਸਮਾ ਜਾਂਦੇ ਹਨ।
ਇਸ ਜੇਵੜ ਅਵਰ ਨਾ ਸੂਝਾਈ ਕਿਸ ਅੱਗੇ ਕਹੀਐ ਜਾਏ।
ਹਜ਼ੂਰ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਤੋਂ ਵੱਡਾ ਹੋਰ ਕੋਈ ਦਿਸਦਾ ਨਹੀਂ ਗਾ, ਹੁਣ ਕੀ ਕਿਸੇ ਨੂੰ ਜਾ ਕੇ ਭਾਈ ਆਖਣਾ ਕਰੀਏ ਜਾਂ ਉਸ ਪਰਮੇਸ਼ਰ ਦੇ ਅੱਗੇ ਕੀ ਕਹਿਣਾ ਕਰੀਏ ਜੀ।
ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।
ਜੇ ਸਤਿਗੁਰ ਦੇ ਬੁਝਾਏ, ਜਿਨ੍ਹਾਂ ਨੂੰ ਉੱਤੇ ਸਤਿਗੁਰੂ ਜੀ ਕਿਰਪਾ ਕਰਕੇ ਇਹਨਾਂ ਗੁਰਮੁਖਾਂ ਨੂੰ ਬੁਝਾਏ ਸਮਝਾ ਦਿੰਦੇ ਹਨ। ਸੋ ਸੱਚਾ ਸੱਚ ਸਲਾਹੀ ਹੈ, ਉਹ ਜਿਹੜਾ ਪਰਮੇਸ਼ਰ ਸੱਚਾ ਹੈ, ਤਿੰਨ ਕਾਲਾਂ ਦੇ ਅੰਦਰ ਉਹ ਵਾਹਿਗੁਰੂ ਪਰਮਾਤਮਾ ਸੱਤ ਹੈ, ਫਿਰ ਉਹ ਗੁਰਮੁਖ ਉਹ ਵਾਹਿਗੁਰੂ ਪਰਮੇਸ਼ਰ ਦੀ ਸਲਾਹੀਏ ਸਿਫਤ ਕਰਦੇ ਹਨ।
ਜਿਨੀ ਸੱਚੜਾ ਸੱਚ ਸਲਾਹੇ ਆ ਹਉ ਤਿਨ ਲਾਗੋ ਪਾਏ।
ਜਿਨ੍ਹਾਂ ਗੁਰਮੁਖਾਂ ਨੇ ਸੱਚੜੇ ਪਰਮੇਸ਼ਰ ਦੇ ਸੱਚ ਨਾਮ ਨੂੰ ਸਲਾਹੁਣਾ ਕੀਤਾ ਹੈ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਨੂੰ ਲਾਗੋ ਲੱਗਣਾ ਕਰਾਂ, ਭਾਵ ਉਹਨਾਂ ਦੀ ਜਿਹੜੀ ਚਰਨ ਛੋ ਉਹ ਪ੍ਰਾਪਤ ਹੋ ਜਾਣਾ ਕਰੇ ਜੀ।
ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ।
ਹਜ਼ੂਰ ਜੀ ਕਹਿੰਦੇ ਉਹ ਜਨ ਉਹ ਸੇਵਕ ਭਾਈ ਸੱਚੇ ਹਨ, ਉਹ ਨਿਰਮਲੇ ਹਨ, ਉਹ ਉੱਜਲ ਹਨ, ਤਿਨ ਮਿਲਿਆ ਮਲ ਸਭ ਜਾਏ। ਜਿਨ੍ਹਾਂ ਗੁਰਮੁਖਾਂ ਨੂੰ ਮਿਲਦਿਆਂ ਸਾਰ ਮਲ ਸਰੀਰ ਦੇ ਅੰਦਰੋਂ ਜਿਹੜੀ ਮਲ ਵਿਖੇਫ ਤੇ ਅਵਰਨ ਤਿੰਨ ਪ੍ਰਕਾਰ ਦੀ ਮੈਲ ਉਹ ਚਲੇ ਜਾਂਦੀ ਹੈ। ਇਹ ਗੁਰਮੁਖ ਜਿਹੜੇ ਹੁੰਦੇ ਉਹਨਾਂ ਦਾ ਮਲਾਪ ਹੀ ਬਹੁਤ ਹੁੰਦਾ ਹੈ, ਉਹਨਾਂ ਦੇ ਮਲਾਪ ਹੀ ਇੱਕ ਸਿੱਖਿਆ ਦੀ ਬਹੁਤ ਵੱਡੀ ਦਾਤ ਬਖਸ਼ਿਸ਼ ਕਰ ਜਾਂਦੇ ਹਨ। ਅਸੀਂ ਤਾਂ ਹੀ ਅਰਦਾਸ ਦੇ ਵਿੱਚ ਬਚਨ ਪੜ੍ਹਦੇ ਹਾਂ ਸੇਈ ਪਿਆਰੇ ਮਿਲਾਉਣੇ ਜਿਨ੍ਹਾਂ ਮਿਲਦਿਆਂ ਆਪ ਜੀ ਦਾ ਨਾਮ ਚਿੱਤ ਆਵੇ। ਮਹਾਰਾਜ ਸਾਡੀ ਜ਼ਿੰਦਗੀ ਦੇ ਅੰਦਰ ਇਹੋ ਜਿਹੇ ਪਿਆਰੇ ਰੰਗੀਆਂ ਰੂਹਾਂ ਨੂੰ ਰੱਬੀ ਰੂਹਾਂ ਦਾ ਮਲਾਪ ਕਰਵਾਈ ਜਿਨ੍ਹਾਂ ਦੇ ਮਿਲਦਿਆਂ ਦੇ ਸਾਰ ਵਾਹਿਗੁਰੂ ਪਰਮੇਸ਼ਰ ਤੇਰਾ ਨਾਮ ਚਿੱਤ ਆਵੇ। ਤੇ ਦੂਸਰੇ ਪਾਸੇ ਭਗਤ ਜੀ ਨੇ ਬਚਨ ਕਹੇ ਹਨ। ਭਗਤ ਜੀ ਕਹਿੰਦੇ ਉਹਨਾਂ ਕਦੇ ਵੀ ਬੰਦਿਆਂ ਦਾ ਮਿਲਾਪ ਨਾ ਕਰਾਈ ਜਿਹੜੇ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਹਨ। ਛਾਡ ਮਨ ਹਰ ਬੇਮੁੱਖਣ ਕੋ ਸੰਗ, ਬਸ ਮਨਾ ਉਹਨਾਂ ਦਾ ਸੰਗ ਛੱਡ ਦੇ ਜਿਹੜੇ ਹਰੀ ਪਰਮੇਸ਼ਰ ਤੋਂ ਬੇਮੁੱਖ ਹੋ ਗਏ ਹਨ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ। ਸਾਕਤ ਬੰਦੇ ਦਾ ਕਦੇ ਸੰਗ ਨਹੀਂ ਕਰਨਾ ਚਾਹੀਦਾ, ਉਹਨੂੰ ਵੇਖ ਕਰਕੇ ਹੀ ਆਸਾ ਪਾਸਾ ਟਾਲ ਮਟੋਲ ਕਰ ਜਾਣੀ ਚਾਹੀਦੀ ਹੈ। ਕਿਉਂਕਿ ਸਾਕਤ ਜਿਹੜਾ ਬੰਦਾ ਹੈ ਜਦੋਂ ਵੀ ਉਹ ਬੋਲਦਾ ਉਹ ਕਠੋਰ ਬਚਨ ਬੋਲਦਾ ਹੈ, ਉਹ ਫਿੱਕੇ ਬਚਨ ਹੁੰਦੇ ਹਨ। ਉਹ ਭਾਈ ਇਸ ਤਰ੍ਹਾਂ ਸਾਕਤ ਬੰਦਿਆਂ ਤੋਂ ਦੂਰੀ ਹੀ ਕਰਨੀ ਚਾਹੀਦੀ ਹੈ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਨਾਲ ਮੇਲ ਜੋਲ ਸਾਨੂੰ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਜਿਹੜੇ ਗੁਰਮੁਖ ਉਹ ਆਪ ਨਿਰਮਲ ਹੁੰਦੇ ਹਨ, ਆਪ ਉੱਜਲੇ ਹੁੰਦੇ ਹਨ। ਉਹਨਾਂ ਦਾ ਸੰਗ ਕਰਕੇ, ਉਹਨਾਂ ਦੇ ਮਿਲਣ ਕਰਕੇ ਅੰਦਰੋਂ ਜਿਹੜੀ ਮੈਲ ਹੈ ਉਹ ਮੈਲ ਦਾ ਖਾਤਮਾ ਹੋ ਜਾਂਦਾ ਹੈ।
ਤਿਨ ਮਿਲਿਆ ਮਲ ਸਭ ਜਾਏ, ਸੱਚੇ ਸਰ ਨਾਏ, ਸੱਚੇ ਸਹਿਜ ਸੁਭਾਏ।
ਉਹਨਾਂ ਗੁਰਮੁਖਾਂ ਨੂੰ ਮਿਲਣ ਕਰਕੇ ਅੰਦਰੋਂ ਜਿਹੜੀ ਮਲ ਹੈ ਮੈਲ ਹੈ ਉਹ ਸਭ ਸਾਰੀ ਜਾਏ ਚਲੇ ਜਾਂਦੀ ਹੈ। ਸੱਚੇ ਸਰ ਨਾਏ, ਫਿਰ ਉਹ ਪਰਮੇਸ਼ਰ ਦੀ ਸਤ ਸੰਗਤ ਬਹੁਤ ਸੱਚੀ ਹੈ। ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਾਉਣਾ ਕਰੀਏ ਮਨ ਦਾ। ਅਥਵਾ ਇੰਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੀਏ, ਫਿਰ ਮੈਲ ਦੀ ਜਿਹੜੀ ਉਹ ਨਿਵਰਤੀ ਹੋ ਜਾਂਦੀ ਹੈ। ਸੱਚੇ ਸਹਿਜ ਸੁਭਾਏ, ਉਹ ਪਰਮੇਸ਼ਰ ਸੱਚਾ ਹੈ, ਸਹਿਜ ਉਹ ਪਰਮਾਤਮਾ ਵਾਹਿਗੁਰੂ ਸ਼ਾਂਤੀ ਸਰੂਪ ਹੈ, ਉਹਦੇ ਵਿੱਚ ਸੁਭਾਏ ਪ੍ਰਾਪਤੀ ਹੋ ਜਾਂਦੀ ਹੈ।
ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ।
ਹੇ ਭਾਈ, ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਨਿਰੰਜਨ ਹੈ। ਨਿਰੰਜਨ ਉਹ ਪਰਮੇਸ਼ਰ ਦਾ ਨਾਮ ਸ਼ੁੱਧ ਸਰੂਪ ਹੈ। ਤੇ ਜਿਹੜੇ ਵਿਦਵਾਨ ਹੈ ਉਹ ਨਿਰੰਜਨ ਦੇ ਜਦੋਂ ਅਰਥ ਕਰਦੇ ਸੰਧੀ ਛੇਦ ਕਰ ਲੈਂਦੇ ਨਿਰ ਪਲੱਸ ਅੰਜਨ। ਨਿਰ ਦਾ ਅਰਥ ਹੁੰਦਾ ਹੈ ਖਤਮ, ਅੰਜਨ ਨਾਮ ਕਲੰਕ ਦਾ, ਕਾਲਖ ਦਾ। ਜਿਹੜਾ ਕਾਲਖ ਤੋਂ ਕਲੰਕ ਤੋਂ ਰਹਿਤ ਹੋਵੇ ਉਸ ਨੂੰ ਸ਼ੁੱਧ ਸਰੂਪ ਆਖਿਆ ਜਾਂਦਾ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਸ਼ੁੱਧ ਸਰੂਪ ਹੈ, ਉਹ ਨਿਰੰਜਨ ਹੈ। ਅਗਮ ਉਹ ਖੌਫ ਤੋਂ ਰਹਿਤ ਹੈ, ਅਗੋਚਰ ਉਹ ਇੰਦਰੀਆਂ ਤੋਂ ਪਰੇ ਹੈ। ਇਸ ਪ੍ਰਕਾਰ ਸਤਿਗੁਰ ਦੀਆ ਬੁਝਾਏ, ਸਤਿਗੁਰੂ ਪਰਮਾਤਮਾ ਵਾਹਿਗੁਰੂ ਜੀ ਆਪਣੇ ਗੁਰਮੁਖਾਂ ਨੂੰ ਇਸ ਗੱਲ ਬੁਝਾਏ ਸਮਝਾ ਦਿੰਦੇ ਹਨ।
ਆਨ ਦਿਨ ਭਗਤ ਕਰਹੇ ਰੰਗ ਰਾਤੇ, ਨਾਨਕ ਸੱਚ ਸਮਾਏ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹ ਸਾਨੂੰ ਅੰਤਲੀਆਂ ਪੰਗਤੀਆਂ ਦੇ ਅੰਦਰ ਉਪਦੇਸ਼ ਦੇ ਰਹੇ ਹਨ। ਹੇ ਭਾਈ, ਜਿਹੜੀ ਭਗਤੀ ਕਰਨੀ, ਵੈਸੇ ਵਿਦਵਾਨਾਂ ਨੇ ਨੌ ਪ੍ਰਕਾਰ ਦੀ ਭਗਤੀ ਮੰਨੀ ਹੈ। ਪ੍ਰੇਮਾ ਭਗਤੀ ਉੱਤਮ ਹੈ, ਤੇ ਅਣਦਨ ਭਗਤ ਕਰੇ ਰੰਗ ਰਾਤੇ, ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਦੇ ਅੰਦਰ ਰਾਤੇ ਤਦਾਕਾਰ ਹੋ ਕਰਕੇ, ਪ੍ਰੇਮ ਦੇ ਵਿੱਚ ਤਦਾਕਾਰ ਹੋ ਕਰਕੇ ਅਣਦਨ ਰਾਤ ਦਿਨ ਹੀ ਉਹਦੀ ਭਗਤੀ ਕਰਨੀ ਚਾਹੀਦੀ ਹੈ, ਰਾਤ ਦਿਨ ਹੀ ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਨਾਨਕ ਸੱਚ ਸਮਾਏ। ਹੇ ਭਾਈ, ਫਿਰ ਉਹ ਪਰਮੇਸ਼ਰ ਦਾ ਨਾਮ ਜਿਹੜਾ ਸੱਚਾ ਹੈ ਉਹਦੇ ਵਿੱਚ ਸਮਾ ਜਾਣਾ ਕਰੇਗਾ, ਉਹਦੇ ਵਿੱਚ ਭੇਦ ਹੋ ਜਾਣਾ ਕਰੇਗਾ। ਕਿਵੇਂ? ਜਿਵੇਂ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਦੀ ਉਤਪਤੀ ਹੁੰਦੀ ਹੈ ਤੇ ਸੂਰਜ ਦੇ ਵਿੱਚ ਹੀ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਜਿਵੇਂ ਸਾਗਰ ਦੇ ਵਿੱਚੋਂ ਵੱਡੀਆਂ ਵੱਡੀਆਂ ਲਹਿਰਾਂ ਉਛਲਦੀਆਂ ਹਨ, ਉਹ ਲਹਿਰਾਂ ਸਾਗਰ ਦੇ ਅੰਦਰ ਹੀ ਸਮਾ ਜਾਂਦੀਆਂ ਨੇ। ਜੇ ਪਰਮਾਤਮਾ ਦੇ ਰੰਗ ਦੇ ਵਿੱਚ ਤਦਾਕਾਰ ਹੋ ਕੇ ਰਾਤ ਦਿਨ ਉਹਦੀ ਬੰਦਗੀ ਕਰੇਗਾ, ਭਗਤੀ ਕਰੇਗਾ, ਹੇ ਭਾਈ, ਉਹ ਪਰਮਾਤਮਾ ਦੇ ਨਾਮ ਦੇ ਵਿੱਚ, ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾ ਜਾਣਾ ਕਰੇਗਾ।
ਜਿਨੀ ਸੱਚੜਾ ਸੱਚ ਧਿਆਏ ਆ, ਹਉ ਤਿਨਕਾ ਲਾਗੋਂ ਪਾਏ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਜੀਵਾਂ ਨੇ ਉਹ ਪਰਮੇਸ਼ਰ ਦੇ ਸੱਚੜੇ ਨਾਮ ਨੂੰ ਧਿਆਉਣਾ ਕੀਤਾ ਹੈ, ਅਸੀਂ ਭਾਈ ਉਹਨਾਂ ਦੇ ਚਰਨਾਂ ਨੂੰ ਜਾ ਕੇ ਲੱਗਣਾ ਕਰੀਏ। ਕਿਉਂਕਿ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਇਹ ਵੀ ਬਚਨ ਕਹੇ ਹਨ, ਹੇ ਭਾਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਤੇ ਉਹਨਾਂ ਦਾ ਅਸੀਂ ਬਹੁਤ ਸਤਿਕਾਰ, ਉਹਨਾਂ ਦੇ ਅੰਦਰ ਪ੍ਰੇਮ ਪਿਆਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਅਸੀਂ ਆਪਣੇ ਸਿਰ ਵੱਢ ਕੇ ਮੂੜਾ ਬਣਾ ਕੇ ਦੇ ਦੇਣਾ ਕਰੀਏ। ਹੇ ਭਾਈ ਤੂੰ ਅਦਬ ਦੇ ਨਾਲ ਇੱਥੇ ਬੈਠ ਜਾਣਾ ਕਰ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ, ਸਾਰੀ ਸੰਗਤ ਨੇ ਅਸੀਂ ਸਰਵਣ ਕੀਤੀ ਹੈ। ਆਓ ਸੰਗਤ ਜੀ, ਲੜੀਵਾਰ ਜੋ ਕਥਾ ਪ੍ਰਾਰੰਭ ਹੋ ਰਹੀ ਹੈ, ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ ਅਸੀਂ ਸ਼ਬਦ ਸਰਵਣ ਕਰੀਏ ਜੀ।
ਗਰਭ ਕੁੰਡਲ ਮਹਿ ਉਰਦ ਧਿਆਨੀ,
ਧੰਨ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ। ਹੇ ਭਾਈ ਇਹ ਜਿਹੜਾ ਮਾਤਾ ਦੇ ਜੀਵ ਦੇ ਮਾਤਾ ਦੇ ਉਦਰ ਦੇ ਅੰਦਰ ਜਿਹੜਾ ਇਹ ਜੀਵ ਹੈ, ਇਹ ਕੁੰਡਲ ਗੋਲਾਕਾਰ ਭਾਵ ਪੁੱਠਾ ਲਮਕਦਾ ਹੈ ਤੇ ਇਹਦਾ ਜਿਹੜਾ ਧਿਆਨ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਉਹ ਲੱਗਾ ਰਹਿੰਦਾ ਹੈ। ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਇਸ ਨੂੰ ਨਾਮ ਦੇ ਕੇ ਇਸ ਜੀਵ ਦੀ ਰੱਖਿਆ ਕਰਦਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਪ੍ਰਕਾਰ ਗਰਭ ਕੁੰਡਲ ਮੈਂ ਉਰਦ ਧਿਆਨੀ, ਮਾਤਾ ਦੇ ਗਰਭ ਦੇ ਅੰਦਰ ਕੁੰਡਲ ਗੋਲਾਕਾਰ ਇਹ ਭਾਈ ਉਰਦ ਪੁੱਠਾ ਜਿਹੜਾ ਉਹ ਲਮਕਦਾ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਇਹਦਾ ਧਿਆਨ ਲੱਗਾ ਹੋਇਆ ਹੈ।
ਆਪੇ ਜਾਣੈ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਜੀ ਆਪ ਹੀ ਜਾਣਦੇ ਕਿ ਇਸ ਨੂੰ ਪਰਾ ਬਾਣੀ ਦੇ ਦੁਆਰਾ ਕਿਵੇਂ ਇਸ ਜੀਵ ਨੂੰ ਮਾਤਾ ਦੇ ਗਰਭ ਵਿੱਚ ਰਖਾਉਣਾ ਹੈ, ਰੱਖਿਆ ਕਰਨੀ ਹੈ।
ਸਾਸ ਸਾਸ ਸਚ ਨਾਮ ਸੰਭਾਲੇ,
ਭਾਈ ਸਵਾਸ ਸਵਾਸ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਜੀਵ ਸੰਭਾਲਦਾ ਮਾਤਾ ਦੇ ਗਰਭ ਦੇ ਅੰਦਰ। ਮਾਤਾ ਦੇ ਗਰਭ ਦੇ ਅੰਦਰ ਫਿਰ ਆਪਣੀ ਜਿਹੜੀ ਲਿਵਤਾਰ ਉਹ ਟੁੱਟਣ ਨਹੀਂ ਦਿੰਦਾ ਜੀ।
ਅੰਤਰ ਉਦਰ ਮਝਾਰਾ ਹੈ,
ਮਾਤਾ ਦੇ ਉਦਰ ਦੇ ਮਝਾਰਾ ਕਹੀਏ ਵਿੱਚ ਇਹ ਜਿਹੜਾ ਜੀਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ, ਜੇ ਉਸੇ ਤਰ੍ਹਾਂ ਆ ਕੇ ਬਾਹਰ ਜਦੋਂ ਇਹਦਾ ਪ੍ਰਵੇਸ਼ ਹੋ ਜਾਂਦਾ, ਜਨਮ ਲੈ ਲੈਂਦਾ ਹੈ, ਜੇ ਉਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਤੇ ਇਹਨੂੰ ਆਤਮਕ ਤੌਰ ਤੇ ਗਿਆਨੀ ਬ੍ਰਹਮ ਗਿਆਨੀ ਬਣ ਸਕਦਾ ਹੈ। ਪਰ ਜਦੋਂ ਇਹ ਬਾਹਰਲੀ ਮਾਇਆ ਲੱਗ ਜਾਂਦੀ ਹੈ, ਵਾਹਿਗੁਰੂ ਪਰਮੇਸ਼ਰ ਤੋਂ ਇਹਦੀ ਜਿਹੜੀ ਹੈ ਉਹ ਬਿਰਤੀ ਟੁੱਟ ਜਾਂਦੀ ਹੈ। ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਅੰਦਰ ਵੀ ਇਸ ਜੀਵ ਦੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੰਭਾਲ ਕਰਦਾ ਹੈ।
ਚਾਰ ਪਦਾਰਥ ਲੈ ਜਗ ਆਇਆ,
ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਚਾਰ ਪਦਾਰਥ ਹਨ, ਚਾਰ ਪਦਾਰਥ ਵਿਦਵਾਨਾਂ ਨੇ ਮੰਨੇ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਹੁੰਦੇ ਹਨ। ਧਰਮ ਦੀ ਪ੍ਰਾਪਤੀ ਹੋ ਜਾਣੀ, ਅਰਥ ਕਹਿੰਦੇ ਮਾਇਆ ਨੂੰ, ਮਾਇਆ ਦੀ ਪ੍ਰਾਪਤੀ ਹੋ ਜਾਣੀ, ਫਿਰ ਕਾਮਨਾ ਦੀ ਪ੍ਰਾਪਤੀ ਹੋ ਜਾਣੀ ਤੇ ਮੋਕਸ਼ ਦੀ ਪ੍ਰਾਪਤੀ ਹੋ ਜਾਣੀ, ਇਹ ਚਾਰ ਪਦਾਰਥ ਹਨ। ਅੱਗੇ ਮੋਕਸ਼ ਜਿਹੜੀ ਉਹ ਚਾਰ ਪ੍ਰਕਾਰ ਦੀ ਵਿਦਵਾਨਾਂ ਨੇ ਮੰਨੀ ਹੈ, ਜਿਸ ਨੂੰ ਵਿਦਵਾਨ ਕਹਿੰਦੇ ਸਮੀਪ ਮੁਕਤੀ, ਸਲੋਕ ਮੁਕਤੀ, ਸੁਜੁਜ ਮੁਕਤੀ ਔਰ ਸਰੂਪ ਮੁਕਤੀ, ਇਹ ਚਾਰ ਪ੍ਰਕਾਰ ਦੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਚਾਰ ਪਦਾਰਥ ਹਨ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਲੈਣ ਵਾਸਤੇ ਜਿਹੜਾ ਇਹ ਜੀਵ ਹੈ ਇਹ ਜਗਤ ਦੇ ਵਿੱਚ ਆਇਆ, ਸੰਸਾਰ ਵਿੱਚ ਆਇਆ ਹੈ।
ਸ਼ਿਵ ਸਕਤੀ ਕਰ ਵਾਸਾ ਪਾਇਆ,
ਸ਼ਿਵ ਜਿਹੜਾ ਕਲਿਆਣ ਸਰੂਪ ਪ੍ਰਮਾਤਮਾ ਵਾਹਿਗੁਰੂ ਹੈ, ਜੋ ਪ੍ਰਮਾਤਮਾ ਨੇ ਜਿਹੜੀ ਇਹ ਸ਼ਿਵ ਸ਼ਕਤੀ ਮਾਇਆ ਦਾ ਰਚਨਾ ਕੀਤਾ ਹੈ, ਜਾਂ ਇੰਜ ਕਹਿ ਲਈਏ ਜਿਹੜੀ ਸ਼ਿਵ ਸ਼ਕਤੀ ਹੈ, ਭਾਵ ਕਿ ਜਿਹੜੀ ਸਭ ਤੋਂ ਵੱਡੀ ਤਮੋ ਗੁਣ ਸ਼ਕਤੀ ਹੈ, ਰਜੋ ਗੁਣ ਸ਼ਕਤੀ ਔਰ ਸਤੋ ਗੁਣ ਸ਼ਕਤੀ ਹੈ, ਭਾਵ ਇਹ ਸ਼ਿਵ ਸ਼ਕਤੀ ਜਿਹੜੀਆਂ ਤਿੰਨ ਸ਼ਕਤੀਆਂ ਹਨ, ਘਰ ਵਾਸਾ ਪਾਉਣਾ ਕੀਤਾ ਹੈ।
ਏਕ ਵਿਸਾਰੇ ਤਾਂ ਪਿੜ ਹਾਰੇ,
ਜਦੋਂ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚੋਂ ਇਹ ਜੀਵ ਵਿਸਾਰ ਦਿੰਦਾ ਹੈ ਤੇ ਫਿਰ ਜ਼ਿੰਦਗੀ ਦੀ ਜਿਹੜੀ ਪਿੜ ਬਾਜੀ ਹੈ ਉਹ ਹਾਰੇ ਹਾਰ ਜਾਂਦਾ ਹੈ। ਇਹ ਜ਼ਿੰਦਗੀ ਦੀ ਬਾਜੀ ਜਿਹੜੇ ਜੀਵ ਹਨ ਉਹ ਹਾਰ ਕੇ ਜਾਂਦੇ ਹਨ, ਜਿਹੜੇ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚੋਂ ਵਿਸਾਰ ਦਿੰਦੇ ਨੇ, ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚੋਂ ਭੁਲਾ ਦਿੰਦੇ ਨੇ, ਉਹ ਫਿਰ ਇਹ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰੇ ਹਾਰ ਜਾਂਦੇ ਹਨ।
ਅੰਦਲੇ ਨਾਮ ਵਿਸਾਰਾ ਹੈ,
ਜਿਹੜਾ ਇਹ ਜੀਵ ਅੰਧਲਾ ਹੈ। ਅੰਧੇ ਉਹ ਨਹੀਂ ਹੁੰਦੇ ਖਾਲਸਾ ਜੀ ਜਿਨ੍ਹਾਂ ਨੂੰ ਦਿਸਦਾ ਨਹੀਂ, ਵਾਸਤਵ ਦੇ ਅੰਦਰ ਉਹ ਅੰਨੇ ਜੀਵ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੁੰਦਾ, ਵਾਹਿਗੁਰੂ ਜੀ ਦੇ ਨਾਮ ਤੋਂ ਟੁੱਟੇ ਹੁੰਦੇ ਨੇ। ਅੰਧਲੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਭਾਈ ਅੰਧੇ ਉਹ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਜੀਵ ਨੇ। ਵਾਸਤਵ ਦੇ ਅੰਦਰ ਇਹੋ ਜਿਹੇ ਸੂਰਮੇ ਸਿੰਘ ਬਹੁਤ ਹਨ ਜਿਹੜੇ ਸਤਿਗੁਰੂ ਜੀ ਦੇ ਘਰ ਦੇ ਕੀਰਤਨੀਏ ਹਨ, ਸਤਿਗੁਰੂ ਜੀ ਦੇ ਘਰ ਦੇ ਕਥਾ ਵਾਚਕ ਹਨ, ਸਤਿਗੁਰੂ ਜੀ ਦੇ ਘਰ ਦੇ ਗ੍ਰੰਥੀ ਸਾਹਿਬਾਨ ਹਨ। ਮੈਨੂੰ ਬਹੁਤ 20 ਸਾਲ ਪਹਿਲਾਂ ਇੱਕ ਸੂਰਮਾ ਸਿੰਘ ਮਿਲਣਾ ਕੀਤਾ ਅਤੇ ਉਦੋਂ ਮੈਂ ਸੰਪਰਦਾ ਦੇ ਵਿੱਚੋਂ ਪੜ੍ਹ ਰਿਹਾ ਸੀਗਾ, ਮੈਨੂੰ ਬਚਨ ਚੇਤੇ ਆ ਗਿਆ, ਭਾਗ ਪ੍ਰਕਾਸ਼ ਕੀਤਾ ਮਾਝ ਰਾਗ ਦਾ। ਮਾਝ ਰਾਗ ਉਹ ਸੂਰਮਾ ਸਿੰਘ ਜੀ ਨੇ ਅੱਧਾ ਸੁਣਾ ਦਿੱਤਾ ਪਿਆ। ਇਸ ਕਰਕੇ ਭਾਈ ਉਹ ਅੰਨੇ ਨਹੀਂ ਹੁੰਦੇ ਵੇ ਜਿਨ੍ਹਾਂ ਦੇ ਨੇਤਰ ਨਹੀਂ, ਵਾਸਤਵ ਦੇ ਅੰਦਰ ਉਹ ਜੀਵ ਅੰਨੇ ਹਨ ਜਿਹੜੇ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਹਨ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਹੇ ਭਾਈ ਜਿਹੜੇ ਅੰਧੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਉਹ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਗਏ ਹਨ।
ਬਾਲਕ ਮਰੇ ਬਾਲਕ ਕੀ ਲੀਲਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਜਿਵੇਂ ਬਾਲਕ ਬੱਚਾ ਮਰ ਜਾਂਦਾ ਹੈ ਤੇ ਬਾਲ ਦੀਆਂ ਜਿਹੜੀਆਂ ਲੀਲਾ ਹੁੰਦੀਆਂ ਨੇ, ਫਿਰ ਉਹ ਮਾਤਾ ਉਹਦੀਆਂ ਲੀਲਾ ਨੂੰ ਚੇਤੇ ਕਰ ਕਰਕੇ ਰੋਂਦੇ ਹਨ। ਉਹ ਬਾਲਕ ਦੇ ਜਿਹੜੇ ਕੌਤਕ ਹਨ, ਜਿਹੜਾ ਮਾਪਿਆਂ ਦੇ ਨਾਲ ਉਹ ਖੇਡਦਾ ਮੱਲਦਾ ਰਿਹਾ, ਉਹ ਫਿਰ ਚੇਤੇ ਕਰ ਕਰਕੇ ਰੋਂਦੇ ਹਨ।
ਕਹਿ ਰੋਵੇ ਬਾਲ ਰੰਗੀਲਾ,
ਕਹਿ ਕਹਿ ਕੇ ਰੋਵੇ ਰੋਂਦੇ ਹਨ ਵੀ ਬਾਲਕ ਸਾਡਾ ਬੜਾ ਰੰਗੀਲਾ ਸੀ, ਆਨੰਦਦਾਇਕ ਸੀਗਾ ਜੀ।
ਜਿਸ ਕਾ ਸਾਸੋ ਤਿਨ ਹੀ ਲੀਆ,
ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਹੇ ਭਾਈ ਜਿਸਦਾ ਉਹ ਪਰਮਾਤਮਾ ਨੇ ਬਾਲਕ ਪੈਦਾ ਕੀਤਾ ਸੀ, ਉਹ ਵਾਹਿਗੁਰੂ ਪਰਮੇਸ਼ਰ ਨੇ ਉਹ ਬਾਲਕ ਨੂੰ ਲੈ ਲੈਣਾ ਕੀਤਾ ਹੈ।
ਭੁੱਲਾ ਰੋਵਨ ਹਾਰਾ ਹੈ,
ਇਹ ਭੁੱਲਿਆ ਹੋਇਆ ਜੀਵ ਤੂੰ ਤਾਂ ਐਵੇਂ ਹੀ ਰੋ ਰਿਹਾ ਹਾਂ, ਜਿਸ ਕੀ ਵਸਤ ਸੋਈ ਲੈ ਜਾਏਗਾ ਉਹ ਰੋਸ ਪਰਮਾਤਮਾ ਦੇ ਉੱਪਰ ਕਿਉਂ ਕਰੀਏ ਫਿਰ ਭਾਈ। ਉਹ ਜਿਸਦੀ ਇਹ ਸਰੀਰ ਦੀ ਵਸਤੂ ਹੈ ਉਹ ਵਾਹਿਗੁਰੂ ਆਪਣੇ ਵਿੱਚ ਜਾ ਕੇ ਲੈ ਜਾਵੇਗਾ ਜੀ।
ਪਰ ਜੋਬਨ ਮਰ ਜਾਹੇ ਕਾ ਕੀਜੈ,
ਕਹਿੰਦੇ ਪਰ ਜਵਾਨੀ ਦੇ ਅੰਦਰ ਵੀ ਕਈ ਜਿਹੜੇ ਉਹ ਮਰ ਜਾ ਕੇ ਵਾਹਿਗੁਰੂ ਜੀ ਨੂੰ ਪਿਆਰੇ ਹੋ ਜਾਂਦੇ ਨੇ, ਪਰ ਜਵਾਨੀ ਦੇ ਅੰਦਰ ਵੀ। ਇਸ ਕਰਕੇ ਬਾਲਕ ਦੇ ਅੰਦਰ ਅਵਸਥਾ ਅੰਦਰ ਵੀ ਤੇ ਜਵਾਨੀ ਅਵਸਥਾ ਅੰਦਰ ਵੀ ਉਹ ਮਰ ਜਾਂਦੇ ਨੇ, ਜਾਹੇ ਕਿ ਕੀਜੇ ਫਿਰ ਪਰਮਾਤਮਾ ਦਾ ਕੀ ਕਰ ਲੈਣਾ ਕਰੀਏ। ਦੱਸੋ ਖਾਂ ਪਰਮਾਤਮਾ ਦਾ ਵਾਹਿਗੁਰੂ ਜੀ ਦਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿਸੇ ਵਿਦਵਾਨ ਨੇ ਬਚਨ ਕਹੇ, ਇੱਕ ਨਾਂ ਦੇ ਘਰ ਪੁੱਤ, ਪੁੱਤਾਂ ਦੇ ਘਰ ਪੋਤਰੇ, ਇੱਕ ਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੋਤਰੇ, ਇੱਕ ਨਾਂ ਦਾ ਹੈ ਇੱਕ ਉਹ ਵੀ ਜਾਵੇ ਮਰ ਵਜੀਦਾ ਸਾਹਿਬ ਨੂੰ ਕੌਣ ਕਹੇ ਇਉਣੀ ਤੇ ਇੰਜ ਕਰ। ਪਰਮਾਤਮਾ ਨੂੰ ਕੋਈ ਸਮਝਾ ਸਕਦਾ ਨਹੀਂ ਨਾ। ਇਸ ਕਰਕੇ ਹੇ ਭਾਈ ਜਿਹੜੇ ਭਾਰ ਜਵਾਨੀ ਦੇ ਅੰਦਰ ਚਲੇ ਜਾਂਦੇ ਮਰ ਜਾਂਦੇ ਨੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਕੀ ਕੀਜੈ ਕਹਿਣਾ ਕਰੀਏ ਜੀ।
ਮੇਰਾ ਮੇਰਾ ਕਰ ਰੋਬੀਜੈ,
ਮੇਰਾ ਮੇਰਾ ਕਰਕੇ ਰੋਬੀਜੇ ਰੋਂਦੇ ਹਨ ਸਾਰੇ ਹੀ।
ਮਾਇਆ ਕਾਰਨ ਰੋਏ ਵਿਗੁਚੈ ਹੈ,
ਸਤਿਗੁਰੂ ਮਹਾਰਾਜ ਜੀ ਕਹਿੰਦੇ ਹੇ ਭਾਈ ਇਹ ਸੰਸਾਰ ਦੇ ਅੰਦਰ ਜਿਹੜਾ ਜੀਵ ਹੈ ਨਾ ਉਹ ਮਾਇਆ ਦਾ ਕਾਰਨ ਕਰਕੇ ਹੀ ਰੋਂਦੇ ਨੇ। ਉਹ ਭਾਈ ਜਿਹੜਾ ਪਿਆਰ ਹੈ ਨਾ ਇਹ ਮਾਇਆ ਕਰਕੇ ਹੀ, ਮਾਤਾ ਪਿਤਾ ਭੈਣ ਭਰਾਵਾਂ ਦਾ ਪਿਆਰ ਹੈ, ਨਹੀਂ ਤਾਂ ਸਤਿਗੁਰੂ ਜੀ ਨੇ ਬਚਨ ਕਹੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਨੋਦ ਸੁੱਤਾ, ਕਤੰਚ ਭਰਾਤ ਮੀਤ ਹਿਤ ਬੰਤ ਵਕੰਤੰਚ ਮੋਹ ਕਟੰਬਿਆ। ਤੇ ਕੌਣ ਤੇਰੀ ਮਾਤਾ, ਕੌਣ ਤੇਰਾ ਪਿਤਾ, ਕੌਣ ਤੇਰਾ ਭਰਾ, ਇਹ ਸਾਰੀ ਇੱਕ ਮਾਇਆ ਦੀ ਖੇਡ ਹੀ ਚੱਲ ਰਹੀ ਹੈ। ਮਾਇਆ ਕਾਰਨ ਰੋਏ ਵਗੂਚੇ, ਮਾਇਆ ਕਾਰਨ ਕਰਕੇ ਰੋਂਦੇ ਹਨ ਵਗੂਚੇ ਨਾਮ ਖਰਾਬ ਦਾ, ਉਹ ਖਰਾਬ ਹੁੰਦੇ ਹਨ।
ਇੱਕ ਜੀਵਨ ਸੰਸਾਰਾ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਮਾਇਆ ਕਾਰਨ ਰੋਂਦੇ ਨੇ ਤੇ ਖਰਾਬ ਹੁੰਦੇ ਹਨ, ਭਾਈ ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਸੰਸਾਰ ਦੇ ਅੰਦਰ ਧ੍ਰਿਗ ਹੈ। ਧ੍ਰਿਗ ਨਾਮ ਬਹੁਤ ਵੱਡੀ ਫਟਕਾਰ ਹੁੰਦੀ ਹੈ, हे भाई जेड़े संसार दे विच माया करके रोंदे ने अपने जीवन नू खराब करके चले जांदे ने उन्हां दा संसार दे विच जिउणा ही तरकार है जिउणा ही फटकार है जिउणा ही लानत है। सतगुरु धन सतगुरु पातशाह महाराज जी ने मेहर कीती आए हुए मुख वाक साहब जी दी लड़ीवार कथा असी सारिया ने सरवण कीती वध तो वध भाई वाहिगुरु परमेश्वर दा नाम जपिए ते नाल ही पीवो पौल खंड धार होए जन्म सहेला वाहो वाहो गोबिंद सिंह आपे गुर चेला। महान शहीद बाबा दीप सिंह जी महापुरखां दे पावन स्थान ते 27 जनवरी नूं खंडे दी पौल छकाई जा रही है खालसा जी 9 बजे अमृत संचार होवेगा। वध तो वध खंडे दी पौल छकण वास्ते अमृत अपलाशियां नूं बेनती है कि धन धन अमर शहीद बाबा दीप सिंह जी दे पावन स्थान गुरद्वारा शहीद गज साहिब विखे 9 बजे पहुंच करके खंडे दी पौल छक के धन धन श्री गुरु गोबिंद सिंह महाराज पातशाह जी दे माता साहब देवा कौर जी दे असीं धीआं पुत्तर बनीए साडा भी लोक सुखी पर लोक सहेले नानक हर प्रभ आपे मेले। आओ आखरलियां पंक्तियां पढ़ के समाप्ति करिए जी।
पर जो बन मर जाहे कै कीजै मेरा मेरा कर रोवीजै माया कारण रोए विगुचै है त्रिग जीवन संसारा है।
वाहे गुरु जी का खालसा
वाहे गुरु जी की फतेह।